ਨੈਗੇਟਿਵ ਗੇਅਰਿੰਗ ਨੂੰ ਲੈ ਕੇ ਫੈਡਰਲ ਰਾਜਨੀਤੀ ਵਿੱਚ ਇਸ ਵੇਲੇ ਖਾਸੀ ਗਹਿਮਾ ਗਹਿਮੀ ਹੈ। ਲੇਬਰ ਪਾਰਟੀ ਵੱਲੋਂ ਨੈਗੇਟਿਵ ਗੇਅਰਿੰਗ ਅਤੇ ਕੈਪੀਟਲ ਗੇਨਸ ਟੈਕਸ ਛੋਟ ਵਿੱਚ ਬਦਲਾਅ ਨੂੰ ਲੈ ਕੇ ਜੋ ਰਾਜਨੀਤਿਕ ਸਰਗਰਮੀ ਦੇਖੀ ਜਾ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਇਸ ਵਾਰ ਦੀ ਫੈਡਰਲ ਚੋਣ ਵਿੱਚ ਇਹ ਇੱਕ ਵੱਡਾ ਮੁੱਦਾ ਬਣ ਸਕਦਾ ਹੈ। ਪਰੰਤੂ ਸੰਪੱਤੀ ਵਿੱਚ ਨਿਵੇਸ਼ ਕਰਨ ਵਾਲਿਆਂ ਲਈ ਅਜਿਹੇ ਕਿਸੇ ਫੈਸਲੇ ਦੇ ਅਸਰ ਬਾਰੇ ਵਿਚਾਰ ਵੱਖੋ ਵੱਖਰੇ ਹਨ। ਜਿੱਥੇ ਸੰਪੱਤੀ ਉਦਯੋਗ ਦਾ ਕਹਿਣਾ ਹੈ ਕਿ ਕਰ ਛੋਟ ਨੂੰ ਘਟਾਉਣ ਨਾਲ ਮੱਧ ਵਰਗ 'ਤੇ ਬੁਰਾ ਅਸਰ ਹੋਵੇਗਾ, ਅਰਥਚਾਰੇ ਦੇ ਜਾਣਕਾਰ ਮੰਨਦੇ ਹਨ ਕਿ ਇਸ ਵਿੱਚ ਸੁਧਾਰ ਕੀਤਾ ਜਾਣਾ ਜ਼ਰੂਰੀ ਹੈ। ਕ੍ਰਿਸਟੋਫਰ ਕੋਰਨ ਪਿਛਲੇ 30 ਸਾਲਾਂ ਤੋਂ ਸੰਪੱਤੀ ਨਿਵੇਸ਼ਕਾਂ ਦੀ ਨੁਮਾਇੰਦਗੀ ਕਰ ਰਹੇ ਹਨ ਅਤੇ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਨਿਵੇਸ਼ਕਾਂ ਲਈ ਨਿਵੇਸ਼ ਕਰਨ ਦੀ ਮੁੱਖ ਵਜ੍ਹਾ ਕੀ ਹੈ। ਉਹ ਨੈਗੇਟਿਵ ਗੇਅਰਿੰਗ ਵਿੱਚ ਕਿਸੇ ਬਦਲਾਅ ਦੇ ਪੂਰੀ ਤਰ੍ਹਾਂ ਖਿਲਾਫ ਹਨ।
ਨੈਗੇਟਿਵ ਗੇਅਰਿੰਗ ਇਟਸ ਵਨ ਆਫ ਦ ਫਿਊ ਓਪਰਚੁਨਿਟੀਜ਼ ਦੈਟ ਦੀ ਐਵਰੇਜ ਆਸਟ੍ਰੇਲੀਅਨ ਹੈਜ਼ ਟੂ ਐਕਚੁਅਲੀ ਗੈਟ ਇਨਵੋਲਵਡ ਇਨ ਸਮ ਸੋਰਟ ਆਫ ਸੇਵਿੰਗ।
ਪਰੰਤੂ ਸੰਪੱਤੀ ਵਿੱਚ ਨਿਵੇਸ਼ ਕਰਕੇ ਮਿਲਣ ਵਾਲੀ ਟੈਕਸ ਛੋਟ ਵਿੱਚ ਬਦਲਾਅ 'ਤੇ ਸਿਆਸੀ ਆਗੂਆਂ ਵੱਲੋਂ ਮੁੜ ਵਿਚਾਰ ਕੀਤਾ ਜਾ ਰਿਹਾ ਹੈ, ਜਿੱਥੇ ਖਜ਼ਾਨਚੀ ਸਕਾਟ ਮੋਰਿਸਨ ਨੇ ਸੰਪੱਤੀ ਵਿੱਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਵੱਲੋਂ ਟੈਕਸ ਛੋਟ ਲਈ ਪਾਏ ਜਾਂਦੇ ਖਰਚਿਆਂ ਨੂੰ ਸੀਮਿਤ ਕਰਨ ਵੱਲ ਇਸ਼ਾਰਾ ਕੀਤਾ ਹੈ। ਉੱਥੇ ਹੀ ਵਿਰੋਧੀ ਧਿਰ ਲੇਬਰ ਨੇ ਪਹਿਲਾਂ ਤੋਂ ਤਿਆਰ ਘਰਾਂ ਵਿੱਚ ਨਿਵੇਸ਼ 'ਤੇ ਨੈਗੇਟਿਵ ਗੇਅਰਿੰਗ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਗ੍ਰੈਟਨ ਇੰਸਟੀਚਿਊਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੌਨ ਡੈਲੀ ਦਾ ਕਹਿਣਾ ਹੈ ਕਿ ਇਹ ਕਾਫੀ ਸਮਾਂ ਪਹਿਲਾਂ ਕੀਤਾ ਜਾਣਾ ਚਾਹੀਦਾ ਸੀ, ਕਿਉਂਕਿ ਨੈਗੇਟਿਵ ਗੇਅਰਿੰਗ ਇੱਕ ਅਜਿਹੀ ਨੀਤੀ ਹੈ ਜੋ ਕਿ ਉਹਨਾਂ ਲੋਕਾਂ ਨੂੰ ਫਾਇਦਾ ਪਹੁੰਚਾਉਂਦੀ ਹੈ ਜੋ ਪਹਿਲਾਂ ਤੋਂ ਹੀ ਕਾਫੀ ਸਮਰੱਥ ਹਨ।
ਦਿਸ ਇਜ਼ ਅ ਲੌਂਗ ਓਵਰਡਿਊ ਸਟੈਪ। ਨੈਗੇਟਿਵ ਗੇਅਰਿੰਗ ਇਜ਼ ਅ ਟੈਕਸ ਪਾਲਿਸੀ ਦੈਟ ਡਸਨਟ ਹੈਵ ਅ ਲੋਟ ਗੋਇੰਗ ਫੋਰ ਇਟ। ਇਟ ਕਾਸਟਸ ਦ ਬਜਟ ਅ ਲੋਟ ਆਫ ਮਨੀ। ਇਟਸ ਵੈਰੀ ਅਨਫੇਅਰ। ਇਟ ਵਾਈਂਡਸ ਅਪ ਐਜ਼ ਅ ਟੈਕਸ ਪਾਲਿਸੀ ਪ੍ਰਾਇਮਰੀਲੀ ਬੈਨੀਫਿਟਿੰਗ ਦੋਸ ਹੂਵ ਆਲਰੇਡੀ ਗਾਟ ਅ ਲੋਟ ਆਫ ਰਿਸੋਰਸਸ।
ਪਰੰਤੂ ਕ੍ਰਿਸਟੋਫਰ ਕੋਰਨ ਇਸ ਨੂੰ ਅਮੀਰਾਂ ਲਈ ਟੈਕਸ ਬਚਾਉਣ ਦੇ ਸਾਧਨ ਦੇ ਤੌਰ ਤੇ ਨਹੀਂ ਦੇਖਦੇ।
The super wealthy not interested in buying little two bedroom apartments. It's generally the average Joe Australian who says if I don't do something about saving money, I'm going to be on the pension.
ਜਾਣਕਾਰਾਂ ਦਾ ਮੰਨਣਾ ਹੈ ਕਿ ਕਿਉਂਕਿ ਹੁਣ ਸਰਕਾਰ ਨੈਗੇਟਿਵ ਗੇਅਰਿੰਗ ਵਿੱਚ ਬਦਲਾਅ ਦਾ ਇਸ਼ਾਰਾ ਕਰ ਚੁੱਕੀ ਹੈ ਤੇ ਇਸ ਨੂੰ ਲਾਗੂ ਕਰਨ ਵਿੱਚ ਦੇਰ ਦੇ ਕਈ ਅਚੇਤ ਨਤੀਜੇ ਸਾਹਮਣੇ ਆ ਸਕਦੇ ਹਨ। ਉਹ ਮੰਨਦੇ ਹਨ ਕਿ ਸਰਕਾਰ ਵੱਲੋਂ ਟੈਕਸ ਛੋਟ ਖਤਮ ਕਰਨ ਤੋਂ ਪਹਿਲਾਂ ਨਿਵੇਸ਼ਕਾਂ ਦੇ ਪ੍ਰਾਪਰਟੀ ਵਿੱਚ ਨਿਵੇਸ਼ ਲਈ ਲੱਗੀ ਹੋੜ ਕਾਰਨ ਸੰਪੱਤੀ ਦੀਆਂ ਕੀਮਤਾਂ 'ਚ ਇਕਦਮ ਤੇਜ਼ੀ ਆ ਸਕਦੀ ਹੈ। ਜੇਕਰ ਲੇਬਰ ਪਾਰਟੀ ਚੋਣ ਜਿੱਤ ਕੇ ਸਰਕਾਰ ਬਣਾਉਂਦੀ ਹੈ ਤਾਂ ਉਸ ਵੱਲੋਂ ਐਲਾਨੀ ਨੀਤੀ ਮੁਤਾਬਕ ਟੈਕਸ ਛੋਟ 'ਚ ਕਮੀ ਅਗਲੇ ਸਾਲ ਜੁਲਾਈ ਤੱਕ ਖਰੀਦੀ ਸੰਪੱਤੀ 'ਤੇ ਲਾਗੂ ਨਹੀਂ ਹੋਵੇਗੀ। ਅਤੇ ਕ੍ਰਿਸਟੋਫਰ ਕੋਰਨ ਦਾ ਕਹਿਣਾ ਹੈ ਕਿ ਉਸ ਮਗਰੋਂ ਪ੍ਰਾਪਰਟੀ ਕੀਮਤਾਂ ਵਿੱਚ ਵਾਧੇ ਦਾ ਇਹ ਬੁਲਬੁਲਾ ਫੁੱਟ ਸਕਦਾ ਹੈ।
What will happen afterwards is the market may just drop dead on the spot because everyone says well it's now too hard.
ਲੇਬਰ ਪਾਰਟੀ ਵੱਲੋਂ ਐਲਾਨੇ ਬਦਲਾਅ ਮੁਤਾਬਕ ਜੇਕਰ ਲੇਬਰ ਸਰਕਾਰ ਬਣਾਉਂਦੀ ਹੈ ਤਾਂ 1 ਜੁਲਾਈ 2017 ਤੋਂ ਨੈਗੇਟਿਵ ਗੇਅਰਿੰਗ ਕੇਵਲ ਨਵੀਂ ਸੰਪੱਤੀ ਵਿੱਚ ਨਿਵੇਸ਼ ਕਰਨ 'ਤੇ ਲਾਗੂ ਹੋਵੇਗੀ। ਲੇਬਰ ਪਾਰਟੀ ਨੇ ਸੰਪੱਤੀ ਵੇਚਣ 'ਤੇ ਹੋਏ ਮੁਨਾਫੇ 'ਤੇ ਲੱਗਣ ਵਾਲੇ ਕੈਪੀਟਲ ਗੇਨਸ ਟੈਕਸ ਵਿੱਚ ਛੋਟ ਨੂੰ ਮੌਜੂਦਾ 50% ਤੋਂ ਘਟਾ ਕੇ 25% ਕਰਨ ਦਾ ਵੀ ਐਲਾਨ ਕੀਤਾ ਹੈ। ਲੇਬਰ ਪਾਰਟੀ ਦਾ ਤਰਕ ਹੈ ਕਿ ਇਸ ਨਾਲ ਆਸਟ੍ਰੇਲੀਆ ਵਿੱਚ ਘਰਾਂ ਦੀ ਉਸਾਰੀ ਵਿੱਚ ਵਾਧਾ ਹੋਵੇਗਾ, ਜਿਸ ਨਾਲ ਪਹਿਲੀ ਵਾਰ ਘਰ ਖਰੀਦਣ ਵਾਲੇ ਆਸਟ੍ਰੇਲੀਅਨਸ ਨੂੰ ਸੌਖ ਹੋਵੇਗੀ। ਪਰੰਤੂ ਸਿਡਨੀ ਵਿੱਚ ਪ੍ਰਾਪਰਟੀ ਕਾਰੋਬਾਰ ਨਾਲ ਜੁੜੇ ਦਾਰਾ ਢਿੱਲੋਂ ਮੰਨਦੇ ਹਨ ਕਿ ਨੈਗੇਟਿਵ ਗੇਅਰਿੰਗ ਨੂੰ ਨਵੀਂ ਸੰਪੱਤੀ ਤੱਕ ਸੀਮਿਤ ਕਰਨਾ ਸਹੀ ਨਹੀਂ ਹੈ। ਉਹਨਾਂ ਦਾ ਮੰਨਣਾ ਹੈ ਕਿ ਇਸ ਨਾਲ ਪ੍ਰਾਪਰਟੀ ਬਾਜ਼ਾਰ 'ਤੇ ਕੋਈ ਖਾਸ ਅਸਰ ਨਹੀਂ ਪਵੇਗਾ। ਉਹਨਾਂ ਮੁਤਾਬਕ ਕੈਪੀਟਲ ਗੇਨਸ ਟੈਕਸ ਇੱਕ ਅਜਿਹਾ ਟੈਕਸ ਹੈ ਜਿਸ ਦਾ ਲਾਹਾ ਕੇਵਲ ਅਮੀਰ ਵਿਅਕਤੀ ਲੈਂਦੇ ਹਨ ਅਤੇ ਉਸ ਨੂੰ ਖਤਮ ਕੀਤੇ ਜਾਣ ਨਾਲ ਆਸਟ੍ਰੇਲੀਆ ਵਿਚਲੇ ਪ੍ਰਾਪਰਟੀ ਉਦਯੋਗ 'ਤੇ ਕਾਫੀ ਮਾੜਾ ਅਸਰ ਪੈ ਸਕਦਾ ਹੈ। ਪੇਸ਼ ਹੈ ਇਸ ਪੂਰੇ ਮਸਲੇ 'ਤੇ ਦਾਰਾ ਢਿੱਲੋਂ ਦੀ ਰਾਏ।
ਨੈਗੇਟਿਵ ਗੇਅਰਿੰਗ ਵੈਸੇ ਇੱਕ ਬੜੀ ਕਾਮਨ ਟਰਮ ਹੈਗੀ ਆ ਜਿਹੜੀ ਯੂਜ਼ ਕੀਤੀ ਜਾਂਦੀ ਆ ਕਿ ਜਿਹੜੇ ਪ੍ਰਾਪਰਟੀ ਦੇ ਰਿਲੇਟਡ ਖਰਚੇ ਅਤੇ ਨੁਕਸਾਨ ਅਤੇ ਘਾਟੇ ਕਾਗਜ਼ਾਂ 'ਚ ਸ਼ੋਅ ਹੁੰਦੇ ਆ ਉਹ ਤੁਸੀਂ ਆਪਣੇ ਟੈਕਸ ਦੇ ਵਿੱਚੋਂ ਟੈਕਸ ਐਜ਼ ਅ ਟੈਕਸ ਡਿਡਕਸ਼ਨ ਕਲੇਮ ਕਰ ਸਕਦੇ ਆ। ਜੇ ਇਹਨੂੰ ਇਕੁਅਲੈਂਟ ਸਮਝਣਾ ਹੋਵੇ, ਜੇ ਕਿਸੇ ਨੇ ਟੈਕਸੀ ਪਾਈ ਆ ਅਤੇ ਉਹਦੇ ਟਾਇਰ ਘਸ ਰਹੇ ਆ ਅਤੇ ਉਹਦਾ ਤੇਲ ਖਰਾਬ ਹੋ ਗਿਆ, ਉਹਦਾ ਇੰਜਣ ਖਰਾਬ ਹੋ ਗਿਆ, ਉਹਦੇ ਪੇਂਟ ਨੂੰ ਰਗੜਾਂ ਲੱਗ ਗਈਆਂ, ਉਹਨੇ ਠੀਕ ਕਰਾਉਣਾ, ਤਾਂ ਉਹ ਕਲੇਮ ਕਰਦਾ ਆ। ਇਸੇ ਤਰ੍ਹਾਂ ਹੀ ਇਹ ਪ੍ਰੋਪਰਟੀ 'ਚ ਵੀ ਹੈਗਾ। ਇਹ ਜਦੋਂ ਇਹਨਾਂ ਦੋਵਾਂ ਨੂੰ ਕੰਪੇਅਰ ਕਰਦੇ ਹਾਂ ਤਾਂ ਕੋਈ ਫਰਕ ਨਹੀਂ ਹੁੰਦਾ। ਉਹ ਚਾਹੇ ਟੈਕਸੀ ਨਵੀਂ ਪਾਵੇ, ਪੁਰਾਣੀ ਪਾਵੇ, ਇਸ ਤਰ੍ਹਾਂ ਘਰ ਨਵਾਂ ਪਾਵੇ, ਪੁਰਾਣਾ ਪਾਵੇ, ਜੇ ਇੱਕ ਨੂੰ ਤੁਸੀਂ ਡਿਸਕਾਊਂਟ ਦਿੰਦੇ ਹੋ ਤਾਂ ਦੂਜੇ ਨੂੰ ਵੀ ਦੇਣਾ ਚਾਹੀਦਾ। ਇਹ ਲਿੰਕਡ ਹੈਗਾ ਕੈਪੀਟਲ ਗੇਨਸ ਟੈਕਸ ਨਾਲ। ਜੇ ਇਕੱਲਾ ਨੈਗੇਟਿਵ ਗੇਅਰਿੰਗ ਹੋਵੇ ਤਾਂ ਉਹ ਕੋਈ ਮਾੜੀ ਨਹੀਂ। ਉਹ ਕਿਸੇ ਨੇ ਇਨਵੈਸਟਮੈਂਟ ਕੀਤੀ ਆ ਅਤੇ ਜੇ ਉਹਦੇ 'ਚ ਖਰਚੇ ਹੁੰਦੇ ਆ ਤਾਂ ਉਹ ਕਲੇਮ ਤਾਂ ਉਹਨੇ ਕਰਨੇ ਹੀ ਕਰਨੇ ਆ, ਕਿਉਂਕਿ ਉਹਦੇ ਉਸ ਇਨਵੈਸਟਮੈਂਟ ਉਸ ਬਿਜ਼ਨਸ ਨਾਲ ਰਿਲੇਟਡ ਆ। ਅਸਲ ਦੇ ਵਿੱਚ ਕੀ ਹੁੰਦਾ ਕਿ ਉਹ ਹਵਾ 'ਚ ਜ਼ਿਆਦਾ ਹੁੰਦੇ ਆ ਅਤੇ ਰੀਅਲ ਘੱਟ ਹੁੰਦੇ ਆ, ਅਤੇ ਉਹਨੂੰ ਤੁਸੀਂ ਆਪਣੀ ਤਨਖਾਹ ਦੇ ਜਿਹੜੀ ਇਨਕਮ ਦੇ ਟੈਕਸ ਨੂੰ ਬਚਾਉਣ ਵਾਸਤੇ ਆਪਣੀਆਂ ਇਨਵੈਸਟਮੈਂਟ ਪ੍ਰੋਪਰਟੀਜ਼ ਦੇ ਨਾਲ ਲਿੰਕ ਕਰਕੇ ਆਪਣੀ ਇਨਕਮ ਨੂੰ ਕਾਗਜ਼ਾਂ 'ਚ ਘੱਟ ਸ਼ੋਅ ਕਰ ਦਿੰਦੇ ਆ। ਜਿਹੜਾ ਮੈਂ ਪੁਆਇੰਟ ਰੇਜ਼ ਕਰਨਾ ਚਾਹੁੰਦਾ ਉਹ ਹੈਗਾ ਕੈਪੀਟਲ ਗੇਨਸ ਟੈਕਸ। ਕਿਸੇ ਨੂੰ ਵੀ ਕੋਈ ਵੀ ਬਿਜ਼ਨਸ ਕਰਦਾ, ਕਿੰਨਾ ਵੀ ਕੈਪੀਟਲ ਗੇਨਸ ਹੁੰਦਾ, ਉਹਨੂੰ ਪੂਰਾ ਉੱਤੇ ਟੈਕਸ ਲੱਗਦਾ। ਪਰ ਪ੍ਰੋਪਰਟੀ ਦੇ ਵਿੱਚ ਇੱਕ ਉਹਨਾਂ ਨੇ ਖਾਸ ਚੀਜ਼ ਰੱਖੀ ਹੈ ਕਿ ਜੇ ਇੱਕ ਸਾਲ ਤੋਂ ਵੱਧ ਤੁਸੀਂ ਰੱਖ ਲੈਂਦੇ ਹੋ ਪ੍ਰੋਪਰਟੀ, ਉਸ ਤੋਂ ਬਾਅਦ ਕਦੀ ਵੀ ਵੇਚਦੇ ਹਾਂ ਤਾਂ ਉਹਦੇ 'ਤੇ 50% ਟੈਕਸ ਡਿਡਕਸ਼ਨ ਆ, ਮਤਲਬ ਅੱਧੇ 'ਤੇ ਹੀ ਲੱਗੂਗਾ, ਅੱਧਾ ਤੁਹਾਨੂੰ ਟੈਕਸ ਫਰੀ ਆ। ਜੇ ਮੈਂ 3 ਲੱਖ ਦਾ ਕਰ ਲਿਆ, 2 ਸਾਲ ਬਾਅਦ 6 ਦਾ ਵੇਚਤਾ, ਅਤੇ ਜਿਹੜਾ ਉਹ 3 ਲੱਖ ਉਹ 'ਚ 1.5 ਲੱਖ ਟੈਕਸ ਫਰੀ ਆ, 1.5 ਲੱਖ ਟੈਕਸੇਬਲ ਆ। ਪਰ ਜੇ ਮੈਂ ਸੋਨਾ ਲਿਆ ਹੁੰਦਾ 3 ਲੱਖ ਦਾ ਅਤੇ 2 ਸਾਲ ਬਾਅਦ 6 ਲੱਖ ਦਾ ਵੇਚ ਦਿੰਦਾ ਤਾਂ ਪੂਰੇ 3 ਲੱਖ 'ਤੇ ਟੈਕਸ ਲੱਗਦਾ। ਇਹੀ ਇੱਕ ਬੁਨਿਆਦੀ ਫਰਕ ਆ ਪ੍ਰੋਪਰਟੀ ਮਾਰਕੀਟ ਦਾ ਅਤੇ ਬਾਕੀ ਸਾਰੀ ਦੁਨੀਆ ਦੇ ਬਿਜ਼ਨਸ ਦਾ ਆਸਟ੍ਰੇਲੀਆ 'ਚ। ਇਸੇ ਨੇ ਹੀ ਸਾਰੀ, ਮਤਲਬ ਇਹਨੂੰ ਕਹਿੰਦੇ ਆ ਮਾਰਕੀਟ ਮੈਨੂਪੁਲੇਸ਼ਨ, ਅਤੇ ਨੈਗੇਟਿਵ ਗੇਰਿੰਗ ਨਾਲ ਕੁਛ ਨਹੀਂ ਹੁੰਦਾ ਪਰ ਕੈਪੀਟਲ ਗੇਨਸ ਟੈਕਸ ਨਾਲ ਸਭ ਕੁਛ ਹੁੰਦਾ। ਕੈਪੀਟਲ ਗੇਨਸ ਟੈਕਸ ਹੈ ਜਿਹੜਾ ਉਹ ਅਸਲੀ ਅਮੀਰ ਬੰਦੇ ਉਹਦਾ ਬੈਨੀਫਿਟ ਲੈਂਦੇ ਆ, ਜਿਹਦੇ ਕੋਲ ਮਿਲੀਅਨਸ ਆਫ ਡਾਲਰਸ ਦੀ ਇਨਵੈਸਟਮੈਂਟ ਆ, ਉਹ ਪ੍ਰੋਪਰਟੀ ਮਾਰਕੀਟ 'ਚ ਵਿੱਚ ਕਰਦਾ ਆ, ਉਹਨੂੰ ਉਹ ਡਿਸਕਾਊਂਟ ਦਿੰਦੇ ਆ। ਪਰ ਜੇ ਉਹ ਕਿਤੇ ਵੀ ਹੋਰ ਕਰਦਾ ਤਾਂ ਉਹਨੂੰ ਕੋਈ ਡਿਸਕਾਊਂਟ ਨਹੀਂ ਦਿੰਦੇ। ਇਹਦਾ ਮਤਲਬ ਗਵਰਨਮੈਂਟ ਚਾਹੁੰਦੀ ਆ ਕਿ ਤੁਸੀਂ ਪ੍ਰੋਪਰਟੀ ਦੇ ਵਿੱਚ ਇਨਵੈਸਟ ਕਰੋ। ਇਨਵੈਸਟਰ ਹਮੇਸ਼ਾ ਅਮੀਰ ਹੀ ਹੁੰਦਾ, ਮਤਲਬ ਜਿਹਦੇ ਕੋਲ ਆਪਣਾ ਇੱਕ ਘਰ ਹੈਗਾ ਉਹ ਤੋਂ ਬਾਅਦ ਹੀ ਇਨਵੈਸਟਮੈਂਟ ਕਰੂਗਾ ਨਾ। ਸੋ ਦੂਜੇ ਘਰ ਦੇ ਵਿੱਚ ਨੈਗੇਟਿਵ ਗੇਰਿੰਗ ਵੀ ਕਲੇਮ ਕਰੂਗਾ। ਨੈਗੇਟਿਵ ਗੇਰਿੰਗ ਸਾਲ ਦੇ ਵਿੱਚ $2,000, $3,000, $4,000 ਖਰਚ ਸਕਦੇ ਤੁਸੀਂ, ਪਰ ਜੇ ਮੇਰਾ ਘਰ 3 ਵਾਲਾ 4 ਦਾ ਵਿਕਿਆ, 1 ਲੱਖ ਮੈਨੂੰ ਕਾਗਜ਼ਾਂ 'ਚ ਪ੍ਰੋਫਿਟ ਹੋ ਗਿਆ, ਉਹ 'ਚੋਂ ਮੈਨੂੰ 50,000 ਉਹਨਾਂ ਨੇ ਟੈਕਸ ਫਰੀ ਦਿੱਤਾ, ਉਹ 20 ਸਾਲ ਦੀ ਨੈਗੇਟਿਵ ਗੇਰਿੰਗ ਦੇ ਬਰਾਬਰ 1 ਦਿਨ 'ਚ ਹੀ ਹੋ ਜਾਂਦਾ। ਉਹ ਆ ਮੇਨ ਪੁਆਇੰਟ ਆਫ ਡੇਵੀਏਸ਼ਨ ਜਿਹੜੀ ਕਿ ਪ੍ਰੋਪਰਟੀ ਮਾਰਕੀਟ ਨੂੰ ਇੱਕ ਸਪੈਸ਼ਲ ਸਟੇਟਸ ਦਿੱਤਾ ਹੋਇਆ, ਜਿਵੇਂ ਕਹਿੰਦੇ ਉਹਨਾਂ ਰਿਜ਼ਰਵੇਸ਼ਨ ਕੀਤੀ ਹੋਈ ਹੈ ਕੈਟਾਗਰੀ ਦੀ, ਅਤੇ ਜਿੰਨਾ ਚਿਰ ਉਹ ਹੈਗੀ ਆ ਉਹਨਾਂ ਚਿਰ ਇਹਨੂੰ ਕੋਈ ਨਹੀਂ ਰੋਕ ਸਕਦਾ। ਜੇ ਤੁਸੀਂ ਅੱਜ ਵੀ ਮੈਨੂੰ ਪੁੱਛੋ ਮੇਰੇ ਕੋਲ $1,00,000 ਆ ਤਾਂ ਮੈਂ ਕਿੱਥੇ ਲਾਵਾਂ, ਮੈਂ ਉਹ ਪ੍ਰੋਪਰਟੀ 'ਚ ਹੀ ਲਾਊਂਗਾ, ਕਿਉਂਕਿ ਹੋਰ ਤਾਂ ਕਿਤੇ ਵੀ ਮੈਨੂੰ ਉਹ ਸਪੈਸ਼ਲ ਬੈਨੀਫਿਟ ਹੈ ਨੀਗਾ।
SBS, 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 SB